ਫਤਿਹ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ,
ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਬਿਨਾਸੀ। ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ। ਸਾਧੂ ਸੰਗ ਉਧਾਰੇ, ਗੁਣ ਗਾਵੋ ਪੂਰਨ ਅਬਿਨਾਸੀ। ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ। ਸਾਧੂ ਸੰਗ ਉਧਾਰੇ, ਪੂਰੈ ਗੁਰ ਮਿਟਿਓ ਭਰਮ ਅੰਧੇਰਾ। ਭਜ ਪ੍ਰੇਮ ਭਗਤ ਪ੍ਰਭ ਨੇਰਾ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ। ਮਨ ਤਨ ਰਹੇ ਅਗਾਈ, ਜਤ ਕਤ ਪੂਰ ਰਹਿਓ ਪਰਮੇਸ਼ਰ। ਕਤ ਆਵੈ ਕਤ ਜਾਈ, ਜਪ ਤਪ ਸੰਜਮ ਗਿਆਨ ਤਤ ਬੇਤਾ। ਜਿਸ ਮਨ ਵਸੈ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ। ਤਾ ਕੀ ਪੂਰਨ ਕਾਲਾ, ਕਲ ਕਲੇਸ਼ ਮਿਟੇ ਦੁਖ ਸਗਲੇ। ਕਾਟੀ ਜਮ ਕੀ ਫਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ। ਮਨ ਤਨ ਭਏ ਬਿਗਾਸਾ, ਕਲ ਕਲੇਸ਼ ਮਿਟੇ ਦੁਖ ਸਗਲੇ। काटी जम की फसा, कहो नानक प्रभ कृपा तारी, मन तन पय बिगासा। वाहे गुरु जी का खालसा, वाहे गुरु जी की फतेह।
सतनाम वाहे गुरु जियो, तू प्रभ दाता दान मत पूरा, हम तारे पेकारी जियो, हम तारे पेकारी जियो, मैं क्या मांगू किछ थिर ना रखा, हर दी जय नाम प्यारी जियो, हम अंधले अंध बिखे बिखराते, क्यों चालें गुर चाली, क्यों चालें गुर चाली, सत गुर दया करे सुख दाता, दया करे सुख दाता, सत गुर दया करे सुख दाता, हम लावे आपन पाली। सत्कार योग गुरु स्वारी सात संगत जीओ, देश प्रदेश अंदर सतगुरां दी महान पवित्र बख्शिश लैण लई आप तन तन गुरु रामदास साहिब सच्चे पातशाह महाराज जी दे चरण छो निरोल रब्बी मेरा नाल भरपूर अस्थान सचखंड श्री हरिमंदर साहिब, जिथो अमृत वेले सतगुरु जी जो हुक्म बख्शदे कन, वेखदिया समुचा सिख जगत ही नहीं, अणगिणत रूहां सतगुरु सच्चे पातशाह जी दे बचना नू बड़ी भावना श्रद्धा प्यार नल अपनी झोली पवान ली उड़ीक दियां खन। कदों सतगुरां दा हुक्म आवे, कदों महाराज जी दे बचना नू सरवन करिए। अज सतगुरां ने जो मेहर कीती अमृत वेले, ओ सोरठ राग शखीदां दी सरताज सतगुरु गुरु अर्जन पिता महाराज जी दे बचन, सोरठ राग अंदर 615 अंग ते सुभायमान। अज गुरु दाता जी मेहरामत कर रहे कन, पूरा गुर मेट्यो परम अंधेरा, पूरा गुरु जो कै उदी लक्षण उदी निशानी एक है, पी वो अंदर दा खनेरा मेटदा दूर करदा है। जिस खनेर इनू दूर करन ना तां दुनिया दी कोई लाइट रोशनी काम करे, ਨਾ ਗੁਰੂ ਕੇ ਪਿਆਰੇ ਉਹ ਕੋਈ ਸੂਰਜ ਅਤੇ ਚੰਦਰਮਾ ਹੀ ਕੰਮ ਕਰੇ। ਇਹ ਰੋਸ਼ਨੀ ਕੇਵਲ ਬਾਹਰਲੀਆਂ ਚੀਜ਼ਾਂ ਦਿਖਾਉਂਦੀ ਹੈ, ਜਿੱਥੇ ਸਤਿਗੁਰੂ ਦੀ ਰੋਸ਼ਨੀ ਕਰਨ ਉੱਥੋਂ ਪਰਮੇਸ਼ਰ ਨਜ਼ਰ ਆਉਂਦਾ ਹੈ। ਬਹੁਤ ਵੱਡਾ ਫਰਕ ਹੈ ਪਿਆਰਿਓ। ਦੁਨੀਆਂ ਦੀਆਂ ਰੋਸ਼ਨੀ ਵਿੱਚ ਦੁਨੀਆਂ ਦੀਆਂ ਵਸਤੂਆਂ ਦੇਖਾਂਗੇ, ਸਤਿਗੁਰੂ ਜੀ ਜਿਹੜਾ ਅੰਧੇਰਾ ਦੂਰ ਕਰਦੇ ਉੱਥੋਂ ਅਕਾਲ ਪੁਰਖ ਅਤੇ ਉਹਦੀਆਂ ਮਿਹਰਾਂ ਅਤੇ ਬਖਸ਼ਾਂ ਦੇ ਸਾਨੂੰ ਦਰਸ਼ਨ ਦੀਦਾਰ ਹੁੰਦੇ ਹਨ। ਸਤਿਗੁਰੂ ਜੀ ਦੇ ਬਚਨ ਨੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਖੋਂਦਿਆਂ ਗੁਰਬਿਨ ਘੋਰ ਅੰਧਾਰ। ਅਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਇਸ ਜਗਤ 'ਤੇ ਉਹ ਚਰਨ ਪਾਉਂਦੇ ਹਨ ਰਾਏ ਭੋਏ ਦੀ ਤਲਵੰਡੀ ਤੋਂ, ਉਸ ਵਕਤ ਇਸ ਮਨੁੱਖਤਾ ਦੇ ਹਾਲਾਤ ਇਹ ਸਨ ਭਈ ਕੂੜ ਅਮਾਵਸ ਸੱਚ ਚੰਦਰਮਾ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਵੀ ਹਨ ਪਿਆਰਿਓ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਉਹ ਬਚਨ ਕਹਿ ਕਰਨ, ਕਹਿੰਦੇ ਕੂੜ ਦੀ ਮੱਸਿਆ ਦੀ ਰਾਤ ਅਤੇ ਸੱਚ ਦਾ ਚੰਦਰਮਾ ਨਹੀਂ ਸੀ ਕਿਧਰੇ ਨਜ਼ਰ ਆਉਂਦਾ ਜਿਵੇਂ ਅੱਜ ਮੱਸਿਆ ਹੈ। ਸਾਧ ਸੰਗਤ ਬਿੰਤ ਗੁਰੂ ਦੀਆਂ ਸੰਗਤਾਂ ਅਮਾਵਸ ਜਾਣ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਝੁਕਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਚਨ ਅੱਜ ਥੋੜ੍ਹਾ ਵਿਚਾਰ ਨਾਲ ਸੰਬੰਧਿਤ ਆਇਆ ਹੈ। ਮੱਸਿਆ ਨੂੰ ਖੁੰਦੀਏ ਰਾਤ ਹਨੇਰੀ, ਪੂਰਨਮਾਸ਼ੀ ਨੂੰ ਰਾਤ ਖੁੰਦੀ ਪੂਰੀ ਚਾਨਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਅੰਦਰ ਬਚਨ, ਜਦੋਂ ਸਾਹਿਬ ਆਏ ਉਦੋਂ ਮੱਸਿਆ ਦੀ ਕਾਲੀ ਬੋਲੀ ਰਾਤ ਵਰਗਾ ਦਿਲਾਂ ਵਿੱਚ ਹਨੇਰਾ ਸੀ। ਸਤਿਗੁਰਾਂ ਨੇ ਨਾਮ ਦਾ ਦੀਵਾ ਇਹੋ ਜਿਹਾ ਜਗਾਇਆ ਬਲਿਓ ਚਿਰਾਗ ਅੰਧਿਆਰ ਮੈਂ। ਉਸ ਦੀਵੇ ਨੇ ਕੀ ਕੀਤਾ, ਸੱਚ ਦਾ ਚੰਦਰਮਾ ਹੀ ਮਨੁੱਖਾਂ ਦੇ ਅੰਦਰ ਚਾੜ ਕੇ ਰੱਖ ਦਿੱਤਾ। ਗੁਰੂ ਸਵਾਰਿਓ, ਦੁਨੀਆ ਅੱਜ ਵੀ ਇਹ ਬਾਹਰਲੇ ਪ੍ਰਤੀਕਾਂ ਦੇ ਕੋਲ ਖਲੋਂਦੀ ਹੈ। ਸਾਡਾ ਸਫ਼ਰ ਬਹੁਤ ਲੰਬਾ ਜੇ ਸਿੱਖੀ ਦਾ, ਸਾਨੂੰ ਹੁਕਮ ਹੈ ਕੋਈ ਬਹਾਨਾ ਬਣ ਜਾਏ, ਸੰਗਰਾਂਦ ਦਾ ਦਿਨ ਆਵੇ ਚਾਹੇ ਮੱਸਿਆ ਦਾ, ਪੂਰਨਮਾਸ਼ੀ ਆਵੇ ਚਾਹੇ ਐਤਵਾਰ ਆਵੇ, ਦਸਵੀਂ ਆਏ ਗੁਰੂ ਕੇ ਪਿਆਰਿਓ ਚਾਹੇ ਦੁਆਦਸ਼ੀ, ਆਪਣਾ ਮਨੋਰਥ 'ਚ ਅੰਦਰ ਦਾ ਹਨੇਰਾ ਦੂਰ ਕਰਨ ਲਈ ਨਾਮ ਦਾ ਦੀਵਾ ਬਾਲ ਕੇ ਇਹਨਾਂ ਤੋਂ ਉੱਚਾ ਉੱਠਣਾ ਹੈ ਸਾਡੀ ਮੰਜ਼ਿਲ ਉਹਨੂੰ ਮਿਲਣ ਦੀ। ਅਤੇ ਪਿਆਰਿਓ ਉਹਨੂੰ ਮਿਲਣ ਲਈ ਅੰਦਰ ਦੀਵਾ ਬਾਲਣਾ। ਸਤਿਗੁਰੂ ਜੀ ਬਚਨ ਕਰਦੇ ਨੇ, ਅਮਾਵਸ ਆਤਮ ਸੁਖੀ ਪਏ ਸੰਤੋਖ ਦੀਆ ਗੁਰਦੇਵ। ਸਤਿਗੁਰਾਂ ਦੇ ਬਚਨ ਨੇ, ਅਮਾਵਸ ਕੇਵਲ ਇਹ ਨਹੀਂ ਜਾਣਨੀ ਵੀ ਮੱਸਿਆ ਦਾ ਦਿਨ ਹੈ, ਇਹ ਵੇਖਣਾ ਏ ਅੱਜ ਆਤਮਾ ਸੁਖੀ ਹੋਈ ਹੈ, ਅੱਜ ਸਤਿਗੁਰੂ ਜੀ ਨੇ ਅੰਦਰ ਸੰਤੋਖ ਦੀ ਦਾਤ ਦਿੱਤੀ ਹੈ ਕਿ ਨਹੀਂ ਦਿੱਤੀ। ਸੰਤੋਖ ਦਾ ਸੰਬੰਧ ਅਤੇ ਆਤਮਿਕ ਸੁੱਖ ਦਾ ਸੰਬੰਧ ਹੈ ਨਾਮ ਨਾਲ। ਜੇ ਅੰਦਰ ਨਾਮ ਹੈ ਤਾਂ ਪਿਆਰਿਓ ਆਤਮਾ ਸੁਖੀ ਹੋਏਗੀ, ਜੇ ਨਾਮ ਨਾ ਅੰਦਰ ਖੋਵੇ ਤਾਂ ਭਾਵੇਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰ ਲਓ, ਬਾਹਰੋਂ ਸਰੀਰ ਸੁਖੀ ਹੋਏਗਾ, ਆਤਮਾ ਵਿਚਾਰੀ ਕੁਰਲਾਏਗੀ, ਅੱਤ ਦੀ ਉਹ ਦੁਖੀ ਹੋਏਗੀ। ਸਤਿਗੁਰੂ ਜੀ ਕਿਰਪਾ ਕਰਨ ਪਿਆਰਿਓ, ਅਸੀਂ ਆਤਮਾ ਦਾ ਸੁੱਖ ਇਕੱਠਾ ਕਰਨਾ ਏ, ਸਤਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਅੰਦਰੋਂ ਸੰਤੋਖ ਨੂੰ ਪ੍ਰਾਪਤ ਕਰਨਾ ਏ। ਮੈਂ ਬੇਨਤੀ ਕਰ ਲੱਗਾ ਸਾਂ, ਸਤਿਗੁਰੂ ਜੀ ਅੰਧੇਰਾ ਦੂਰ ਕਰਦੇ ਅਤੇ ਅੰਦਰ ਦਾ ਹਨੇਰਾ ਦੂਰ ਕਰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇੱਕ ਬਚਨ ਲਿਖਿਆ ਬਹੁਤ ਪਿਆਰਾ, ਵੈਸੇ ਤਾਂ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦੇ ਅਰਥ ਕੀਤੇ ਹਨ, ਪਰ ਕੁਛ ਕਿਤਾਬਾਂ ਵੀ ਉਹਨਾਂ ਨੇ ਗੁਰੂ ਕੇ ਪਿਆਰਿਓ ਲਿਖੀਆਂ ਹਨ ਇਤਿਹਾਸ ਦੀਆਂ। ਉਹਨਾਂ 'ਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਇੱਕ ਬਚਨ ਕਰਦੇ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਦੀਪਕ ਤੋਂ ਦੀਪਕ ਜਗਾਏ ਹਨ, ਇੱਕ ਦੀਵਾ ਜਗਾ ਕੇ ਉਸ ਦੀਵੇ ਤੋਂ ਅੱਗੋਂ ਲੱਖਾਂ ਦੀਵੇ ਜਗਾਏ ਹਨ। ਪਰ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਬਚਨ ਜੋ ਸਾਹਮਣੇ ਲਿਆਓ, ਥੋੜ੍ਹਾ ਜਿਹਾ ਸਮਝਣ 'ਚ ਆਸਾਨੀ ਖੁਆਏਗੀ। ਉਹ ਲਿਖਦੇ ਹਨ, ਲੋਕ ਮਿੱਟੀ ਦੇ ਦੀਵੇ ਬਾਲ ਕੇ ਚਾਨਣ ਕਰਦੇ। ਹੁਣ ਆਧੁਨਿਕ ਯੁੱਗ ਅੰਦਰ ਇਹ ਬਿਜਲੀ ਦੁਆਰਾ ਚਾਨਣ ਕੀਤਾ ਜਾਂਦਾ। ਪਰ ਕਹਿਣ ਲੱਗੇ, ਜਿਸ ਮਨੁੱਖੀ ਸਰੀਰ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਲਈ ਪਿਆਰ ਹੋਏ, ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਲਗਾਤਾਰ ਚੱਲ ਰਿਹਾ ਹੋਵੇ, ਉਹਨੂੰ ਪ੍ਰੋਫੈਸਰ ਪੂਰਨ ਸਿੰਘ ਸਿੱਖ ਨਹੀਂ ਕਹਿੰਦੇ, ਕਹਿੰਦਾ ਜਗਦੀਆਂ ਜੋਤਾਂ ਨੇ। ਸਤਿਗੁਰੂ ਜੀ ਨੇ ਮਨੁੱਖੀ ਸਰੀਰ ਹੀ ਜਗਦੀਆਂ ਜੋਤਾਂ ਬਣਾਈਆਂ ਨੇ। ਕਹਿੰਦੇ ਮੇਰਾ ਸਿੱਖ ਆਪ ਜਗਦੀ ਜੋਤ ਸੁਖੀ ਹੋਏਗਾ, ਜਿੱਧਰ ਜਾਏਗਾ ਲੋਕਾਂ ਦੇ ਅੰਧੇਰੇ ਦੂਰ ਹੀ ਦੂਰ ਕਰਤਾ ਤੁਰਿਆ ਜਾਏਗਾ। ਪਰ ਜਦੋਂ ਆਪਾਂ ਆਪਣੇ ਨਾਮ ਸਤਿਗੁਰੂ ਦੇ ਨਾਲ ਟੁੱਟਦੇ ਹਾਂ ਤਾਂ ਸਾਡੇ 'ਤੇ ਆਪਣੇ 'ਤੇ ਕੂੜ ਦਾ ਹਨੇਰਾ ਛਾ ਜਾਂਦਾ ਪਿਆਰਿਓ, ਅਤੇ ਆਪਾਂ ਕਿਸੇ ਦੇ ਘਰ ਦਾ ਅੰਧੇਰਾ ਦੂਰ ਕਿਵੇਂ ਕਰਾਂਗੇ? ਸਾਡੀ ਮੰਜ਼ਿਲ ਜੇ ਨਾਮ ਤੋਂ ਬਗੈਰ ਜੇ ਅੰਦਰ ਉਹ ਜੋਤ ਨਹੀਂ ਬਲੇ, ਜੋ ਮਰਜ਼ੀ ਕਰੀ ਚੱਲੀਏ ਉਹਦੀ ਕੋਟੀ ਕੀਮਤ ਨਹੀਂ ਹੈ। ਪਰ ਜਦੋਂ ਉਹ ਦੀਵਾ ਬਲ ਗਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ, ਸਹਿਬ ਕਹਿੰਦੇ ਦੀਵਾ ਬਲ ਅੰਧੇਰਾ ਜਾਏ। ਦੀਵਾ ਬਲੇ ਅੰਧੇਰਾ ਕਿਹੜਾ ਦੂਰ ਹੁੰਦਾ ਏ? ਉਹ ਅੰਦਰ ਦਾ ਉਸ ਅੰਧੇਰੇ ਨੂੰ ਦੂਰ ਕਰਨ ਤੋਂ ਬਾਅਦ ਨਿਰੰਕਾਰ ਆਪ ਮਿਲਦਾ ਏ। ਮੈਂ ਬੇਨਤੀ ਕਰ ਲੱਗਾ ਖਾਂ, ਸਤਿਗੁਰੂ ਕਹਿੰਦੇ ਹਰ ਸਿੱਖ ਦਾ ਅੰਦਰ ਜਗ ਰਿਹਾ ਖੋਏ ਸਤਿਗੁਰੂ ਦੇ ਪਿਆਰਾਂ ਨਾਲ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ, ਇੱਕ ਦੀਵੇ ਤੋਂ ਸਤਿਗੁਰੂ ਜੀ ਨੇ ਲੱਖਾਂ ਦੀਵੇ ਜਗਾਏ। ਇੱਕ ਨਾਂ ਸੁਣਿਆ ਹੋਏਗਾ, ਭਾਈ ਸਾਈ ਦਾਸ, ਦੁਨਿਆਵੀ ਰਿਸ਼ਤਾ ਏ, ਧੰਨ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦਾ, ਉਹਦੇ ਨਾਲ ਸਤਿਗੁਰਾਂ ਦੇ ਦੁਨਿਆਵੀ ਰਿਸ਼ਤਾ ਸਾਂਢੂਕ ਹੈ, ਪਰ ਅੰਦਰ ਉਹਦੇ ਬਿਲਕੁਲ ਇਹ ਰਿਸ਼ਤਾ ਕਈ ਨਹੀਂ। ਸਿੱਖ ਅਤੇ ਗੁਰੂ ਦਾ ਰਿਸ਼ਤਾ ਬਹੁਤ ਪਿਆਰਾ ਬਣਾਇਆ, ਬਹੁਤ ਅੰਦਰ ਪਿਆਰ ਏ। ਜਦੋਂ ਸਾਈਂ ਦਾਸ ਭਾਈ ਕੀ ਡਰੋਲੀ ਰਹਿੰਦੇ, ਉੱਥੇ ਹਜ਼ਾਰਾਂ ਰੂਹਾਂ ਦੇ ਅੰਦਰ ਰੱਬ ਦਾ ਪਿਆਰ ਜਾਗ ਉੱਠਦਾ। ਉਹਨਾਂ ਨੂੰ ਆਉਣਾ ਪੈ ਗਿਆ ਡੱਲੇ ਸਹੁਰਾ ਪਰਿਵਾਰ ਕੋਲ। ਉੱਥੇ ਮਾਤਾ ਪਿਤਾ ਖਣ ਸੱਸ ਸਹੁਰੇ ਦੇ ਰੂਪ ਅੰਦਰ, ਉਹਨਾਂ ਨੂੰ ਲੋੜ ਏ, ਕਿਉਂਕਿ ਬੇਟਾ ਨਹੀਂ ਬੇਟੀਆਂ ਹੀ ਨੇ। ਇੱਕ ਬੇਟੀ ਮਾਤਾ ਦਮੋਦਰੀ ਸਤਿਗੁਰੂ ਜੀ ਦੇ ਘਰ ਵਿਆਹੀ ਗਈ, ਇੱਕ ਸਾਈਂ ਦਾਸ ਦੇ ਘਰ ਵਿਆਹੀ ਗਈ। ਗੁਰੂ ਕਿਰਪਾ ਬੀਬੀ ਰਾਮ ਉਹਦੇ ਪੇਕੇ ਘਰ ਡੱਲਾ ਪਿੰਡ ਸਤਿਗੁਰਾਂ ਨੇ ਬਹੁਤ ਮਿਹਰਤ ਕਰਕੇ ਨਿਵਾਜਿਆ, ਸੁਲਤਾਨਪੁਰ ਸਾਹਿਬ ਦੇ ਨੇੜੇ। ਜਦੋਂ ਉੱਥੇ ਗਏ ਤਾਂ ਦੀਵੇ ਉੱਥੇ ਬਹੁਤ ਜਾ ਕੇ ਇਸ ਗੱਲ ਨੂੰ ਸਮਝਣਾ ਮੈਂ ਕੁਛ ਕਹਿਣ ਲੱਗਾ ਕਾਂ। ਉੱਥੇ ਚਾਰ ਚੁਫੇਰੇ ਸੰਗਤਾਂ ਜੁੜਦੀਆਂ, ਰੱਬੀ ਪਿਆਰ ਪੈਦਾ ਹੁੰਦਾ। ਪਰ ਉੱਧਰੋਂ ਭਾਈ ਕੀ ਡਰੋਲੀ ਦਾ ਪੂਰਾ ਇਲਾਕਾ ਇਕੱਠਾ ਹੋ ਕੇ ਆਇਆ, ਡੱਲੇ ਵਾਲਿਆਂ ਕੋਲ ਆ ਕੇ ਬੇਨਤੀ ਕਰਦਾ ਏ, ਗੁਰੂ ਕੇ ਬਖਸ਼ਿਓ, ਤੁਹਾਡੇ ਕੋਲ ਇੱਕ ਗੁਸਤਾਖੀ ਕਰਨ ਆਏ ਹਾਂ, ਸਾਡੀ ਗੁਸਤਾਖੀ ਮਾਫ਼ ਕਰ ਦਿਆ ਜੀ, ਪਰ ਸਾਡਾ ਗੁਜ਼ਾਰਾ ਨਹੀਂ ਜੀ ਖੁੰਦਾ, ਸਾਡੇ 'ਤੇ ਕਿਰਪਾ ਕਰੋ, ਤੁਹਾਡੇ ਤੋਂ ਇੱਕ ਬਹੁਤ ਵੱਡੀ ਚੀਜ਼, ਇੱਕ ਅਮੋਲਕ ਦਾਤ ਮੰਗਣ ਆਏ ਹਾਂ। ਆਖਿਆ ਕੀ ਮੰਗਦੇ ਹੋ? ਕਹਿਣ ਲੱਗੇ, ਭਾਈ ਸਾਈਂ ਦਾਸ ਜੀ ਨੂੰ ਉੱਧਰ ਭੇਜ ਦਿਓ, ਇੱਥੇ ਨਾਮ ਦੀਆਂ ਜੋਤਾਂ ਬਹੁਤ ਜਗ ਚੁੱਕੀਆਂ ਹਨ, ਪਰ ਸਿੱਖੀ ਦੀ ਔੜ ਲੱਗ ਗਈ ਹੈ ਸਾਡੇ ਇਲਾਕੇ ਵਿੱਚ। ਉੱਥੇ ਇਹੋ ਜਿਹੇ ਗੁਰਸਿੱਖਾਂ ਦੀ ਸੰਗਤ ਰਾਹੀਂ ਸਤਿਗੁਰਾਂ ਦੇ ਬਖਸ਼ਿਸ਼ ਦੀ ਬਰਸਾਤ ਚਾਈ ਦੇਖੈ। ਗੁਰੂ ਕੇ ਪਿਆਰਿਓ, ਉਹਨਾਂ ਨੇ ਪਿਆਰ ਨਾਲ ਪ੍ਰਵਾਨ ਕਰਕੇ ਤੋਰਿਆ, ਕੋਈ ਤੋਰਨਾ ਨਹੀਂ ਚਾਹੁੰਦਾ। ਯਾਦ ਰੱਖਣਾ, ਜਦੋਂ ਸਿੱਖ ਦੇ ਅੰਦਰ ਨਾਮ ਦਾ ਦੀਵਾ ਬਲਦਾ ਏ, ਸਤਿਗੁਰੂ ਜੀ ਦੇ ਪਿਆਰ ਦੀ ਜੋਤ ਜਗ ਦੇਖੈ, ਇਹਦਾ ਅੰਦਰ ਦਾ ਹਨੇਰਾ ਦੂਰ ਹੋਵੇ, ਇਕੱਲੇ ਸਿੱਖ ਨਹੀਂ ਦੁਨੀਆਂ ਦਾ ਹਰ ਮਨੁੱਖ ਤੁਹਾਡੇ ਕੋਲ ਪਿੰਡਾਂ ਦੇ ਪਿੰਡ ਚੱਲ ਕੇ ਆਉਣਗੇ। ਇਹਨਾਂ ਨੂੰ ਸਾਡੇ ਇਲਾਕੇ ਵਿੱਚ ਭੇਜੋ, ਕਿਉਂਕਿ ਇਹਨਾਂ ਦੀ ਬਦੌਲਤ ਸਾਡੇ ਪਰਿਵਾਰ ਸੁਖੀ ਹੁੰਦੇ ਹਨ, ਸਾਡਾ ਲੋਕ ਪਰਲੋਕ ਸਵਰਦਾਕ ਹੈ, ਸਾਡੇ ਅੰਦਰ ਨੂੰ ਸ਼ਾਂਤੀ ਮਿਲਦੀ ਏ। ਅਤੇ ਜੇਕਰ ਸਿੱਖ ਆਪ ਹੀ ਕੇਵਲ ਦਾਅਵਾ ਕਰੇ ਭਈ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਮੰਨਦਾ ਨਹੀਂ, ਪਰ ਸਤਿਗੁਰੂ ਕਾ ਬਚਨ ਵੀ ਕੋਈ ਨਹੀਂ ਮੰਨਣਾ। ਗੁਰੂ ਕੇ ਪਿਆਰਿਓ, ਜਿਹਦੇ ਆਪਣੇ ਅੰਦਰ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਚੁਗਲੀ ਦੁਆਇਸ਼ ਭਾਵਨਾ ਇਹ ਅੱਗ ਬਲਦੀ ਹੈ ਹਨੇਰਾ ਏ, ਫਿਰ ਤਾਂ ਸਾਡਾ ਗੁਆਂਢੀ ਵੀ ਨਹੀਂ ਸਾਨੂੰ ਚਾਹੇਗਾ। ਜੇ ਸੱਚਮੁੱਚ ਚਾਹੁੰਦੇ ਹੋ ਨਾ ਵੀ ਸਿੱਖੀ ਚਾਰਾਂ ਕੁੰਟਾਂ 'ਚ ਫੈਲੇ, ਤਾਂ ਇੱਕੋ ਤਰੀਕਾ ਏ, ਕਲਗੀਆਂ ਵਾਲੇ ਪਿਤਾ ਦੇ ਅੰਮ੍ਰਿਤ ਦੀ ਦਾਤ ਲੈ ਕੇ ਉਸ ਨਾਮ ਨੂੰ ਆਪਣੇ ਅੰਦਰੋਂ ਪਿਆਰ ਕਰਕੇ ਜੋਤ ਜਗਾਈਏ ਆਪਣੇ ਅੰਦਰ। ਵੇਖੋ ਫਿਰ ਲੋਕ ਪਰਲੋਕ ਦੇ ਅੰਦਰ ਉਹ ਕਿਵੇਂ ਉਹ ਸੁੱਖ ਸੁਰਖਰੁਖ ਹੋਵਾਂਗੇ। ਨਾਮ ਕਿਹੜਾ ਆਖੋ ਇੱਕ ਦੋ ਵਾਰ, ਫਿਰ ਗੁਰਬਾਣੀ ਦੇ ਸ਼ਬਦ ਦੇ ਨਾਲ ਤੁਰਾਂਗੇ ਸਾਰੇ। ਕਿਰਪਾ ਕਰੋ ਤੇ ਆਖੋ ਜੇ ਵਾਹਿਗੁਰੂ 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 ਵਾ। ਵਾਹਿਗੁਰੂ 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 ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ ਕ ਕਰੋ ਦਇਆ ਮੇਰੇ ਸਾਈ ਤੁਮ, ਕਰੋ ਦਇਆ ਮੇਰੇ ਸਾਈ ਮੱਸਿਆ ਹੁੰਦੀ ਅਤੇ ਸਤਿਗੁਰਾਂ ਨੂੰ ਕਹੋ ਸਤਿਗੁਰੂ ਜੀ ਕਿਰਪਾ ਕਰੋ ਅੰਦਰ ਨਾਮ ਦਾ ਦੀਵਾ ਬਾਲ ਦਿਓ, ਮੁੜ ਕੇ ਮੇਰੀ ਜ਼ਿੰਦਗੀ 'ਚ ਕਦੇ ਮੱਸਿਆ ਆਵੇ ਹੀ ਨਾ, ਜਦੋਂ ਆਵੇ ਉਹ ਪੂਰਨਮਾਸ਼ੀ ਆਵੇ। ਮਤਲਬ ਅੰਦਰ ਉਹ ਸੱਚ ਦਾ ਚੰਦਰਮਾ ਚੜ੍ਹੇ, ਉਹਦੇ ਲਈ ਬੇਨਤੀ ਕਰੋ ਅੱਜ ਐਸੀ ਮਤ ਦੀ ਜੈ ਮੇਰੇ ਠਾਕੁਰ, ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈਂ, ਸਦਾ ਸਦਾ ਤੁਧ ਧਿਆਈਂ, ਸਦਾ ਜੀ ਸਦਾ ਸਦਾ ਤੁਧ ਧਿਆਈਂ, ਸਦਾ ਸਦਾ ਤੁਧ ਧਿਆਈਂ ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ ਹਮੇਸ਼ਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਮੰਗਦੇ ਰਹੀਏ। ਗਰੀਬ ਅਨਵਾਰ ਸਭੋ ਕੁਝ ਦਿੰਦੇ ਹੋ, ਪਰ ਸਭੋ ਕੁਝ ਦੇਣ ਵਾਲਾ ਦਾਤਾ ਤਾਂ ਨਾਮ ਵੀ ਦੇ ਦਿਓ ਕਿਰਪਾ ਕਰਕੇ, ਅਤੇ ਉਹਦੇ ਲਈ ਕੇਵਲ ਮੰਗਣਾ ਨਹੀਂ ਕਰਨਾ ਏ। ਅੰਮ੍ਰਿਤ ਦੀ ਦਾਤ ਲੈ ਕੇ ਨਾਮ ਜਪਾਂਗੇ, ਉਹ ਫਿਰ ਨਾਮ ਅੰਦਰੋਂ ਉਹਦੇ ਨਾਲ ਪਿਆਰ ਪਾਵੇਗਾ, ਉਹ ਤਰਸ ਕਰੇਗਾ ਜਿਨ੍ਹਾਂ 'ਤੇ ਉਹ ਕਿਰਪਾ ਖੋਏ। ਸੁਣੋ ਜਰਾ ਪਵਿੱਤਰ ਅੱਜ ਦਾ ਹੁਕਮ ਕਹਿ, ਜੀਵਨ ਵਿੱਚ ਕਿਵੇਂ ਤਬਦੀਲੀ ਆਉਂਦੀ ਹੈ। ਅਸੀਂ ਤਬਦੀਲੀਆਂ ਗੱਲਾਂ ਨਾਲ ਕਰਨੀਆਂ ਚਾਹੁੰਦੇ ਹਾਂ, ਕਦੇ ਨਹੀਂ ਜੇ ਖੋਣੀਆਂ। ਜਿਹੜੀ ਜ਼ਿੰਦਗੀ ਵਿੱਚ ਤਬਦੀਲੀ, ਕੌਮ 'ਚ ਤਬਦੀਲੀ, ਦੇਸ਼ ਵਿੱਚ ਤਬਦੀਲੀ, ਮਨੁੱਖਤਾ ਵਿੱਚ ਤਬਦੀਲੀ ਆਉਣੀ ਏ, ਉਹਦੇ ਕੀ ਕਾਰਨ, ਕਿਹੜੇ ਸਾਧਨ ਅਪਣਾਵਾਂਗੇ। ਸੁਣੋ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਮੇਰ ਕਰਤੇ ਕਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਅੱਜ ਸਾਰੀ ਦੁਨੀਆ ਦੁਖੀ ਹੈ, ਉਹ ਕਿਸੇ ਦੂਜੇ ਤੋਂ ਨਹੀਂ ਦੁਖੀ, ਜਿਹੜੇ ਅੰਦਰ ਆ ਬੈਠੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦੀ ਅੱਗ ਬਲਦੀ ਉਹਦੇ ਤੋਂ ਦੁਖੀ ਨੇ। ਬਾਹਰੋਂ ਅਸੀਂ ਕੋਈ ਵੀ ਕਾਰਨ ਬਣਾ ਲਈਏ ਵੀ ਦੁੱਖ ਦਾ ਨਹੀਂ, ਸਤਿਗੁਰੂ ਕਹਿੰਦੇ ਇਹਨਾਂ ਦੀ ਜੜ ਹੈ ਤੁਹਾਡਾ ਆਪਣੇ ਮਨ ਦੁਆਲੇ ਇਹਨਾਂ ਪੰਜਾਂ ਦੀ ਫੌਜ ਦਾ ਕਬਜ਼ਾ, ਉਹ ਸਾਨੂੰ ਸਾੜਦੇ ਕਹਿਣ। ਸਤਿਗੁਰੂ ਕਹਿੰਦੇ ਕਿ ਤੂੰ ਕੰਮ ਕਰ, ਜੇ ਕਿਸੇ ਦੀ ਜ਼ਿੰਦਗੀ ਹੈ 40 ਸਾਲ ਦੀ, ਕਿਸੇ ਦੀ 50-60 ਸਾਲ, ਕੋਈ 70-80, ਆ ਸੁਣਨਾ ਧਿਆਨ ਨਾਲ, ਮਹਾਰਾਜ ਜੀ ਦੇ ਕੋਲ ਹੋ ਕੇ, ਵਾਹਿਗੁਰੂ ਕੋਲ ਹੋਣ ਦਾ ਮਤਲਬ ਸੁਰਤੀ ਕਰਕੇ ਕੋਲ, ਧਿਆਨ ਕਰਕੇ ਕੋਲ, ਉਹਨਾਂ ਨਾਲ ਭਾਵਨਾ ਬਣਾ ਕੇ ਕੋਲ ਖੋਈਏ। ਹੋਰ ਹੀ ਕੁਝ ਸਤਿਗੁਰੂ ਦਿਖਾਉਂਦੇ ਨੇ। ਮੇਰ ਕਾਲ ਸਾਹਿਬ ਕਹਿੰਦੇ ਤੁਹਾਨੂੰ 40 ਸਾਲ ਇਹਨਾਂ ਵਿਕਾਰਾਂ ਨੇ ਸਾੜਿਆ, ਇੱਕ ਤੁਸੀਂ ਵੀ ਇੱਕ ਕੰਮ ਕਰੋ, ਇੱਕ ਅੱਗ ਤੁਹਾਨੂੰ ਦੇਣਾ, ਜੇ ਤੁਸੀਂ ਉਹ ਬਾਲ ਲਓ ਤਾਂ ਇਹ 5 ਸੜ ਮਰਨਗੇ। ਇਹਨਾਂ ਨੂੰ ਸਾੜ ਦਿਓ, ਉਹ ਇੰਨੇ ਸਾਲ ਸਾੜਦੇ, ਤੁਸੀਂ ਇੱਕ ਵਾਰੀ ਸਾੜੋ, ਮੁੜ ਕੇ ਸਦਾ ਲਈ ਸੁਖੀ ਹੋ ਜਾਓਗੇ। ਮਹਾਰਾਜ ਜੀ ਕਿਵੇਂ ਸੜਦੇ ਕਹਿਣ, ਬੱਚਿਆਂ ਨੇ ਕਹਿੰਦੇ ਗੁਣ ਗਾਵੋ ਪੂਰਨ ਅਬਨਾਸ਼ੀ, ਨਾਸ ਰਹਿਤ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਣੇ ਸ਼ੁਰੂ ਕਰ ਦਿਓ। ਇੱਕ ਤਾਂ ਗੁਣ ਗਾਏ ਜਾਂਦੇ ਨਾਮ ਜਪ ਕੇ, ਇਹਦੇ ਤੋਂ ਇਲਾਵਾ ਬਾਕੀ ਸਮੇਂ ਦੇ ਅੰਦਰ ਗੁਣ ਉਹਦੇ ਗਾਏ ਜਾਣ, ਜਿਵੇਂ ਪੰਚਮ ਪਿਤਾ ਜੀ ਦੱਸਦੇ ਨਾ ਸੁਖਮਨੀ ਸਾਹਿਬ ਅੰਦਰ, ਭਈ ਪ੍ਰਸ਼ਾਦਾ ਸਾਹਮਣੇ ਆਵੇ ਅਤੇ ਉਹਦਾ ਗੁਣ ਜਾਣੋ, ਭਈ ਏਡੀ ਵੱਡੀ ਮਿਹਰ ਕਰ ਰਿਹਾ ਮੇਰੇ ਉੱਪਰ ਦਾਤਾ, ਮੇਰੀ ਔਕਾਤ ਕੀ, ਮੈਂ 36 ਪ੍ਰਕਾਰ ਦੇ ਭੋਜਨ ਖਾਵਾਂ, ਇਹ ਤੂੰ ਮੈਨੂੰ ਦਿੱਤੇ ਅਤੇ ਮੈਂ ਛੱਕ ਰਿਹਾ ਕਾਂ, ਕੱਪੜਾ ਪਹਿਨਣ ਲੱਗਿਆਂ, ਕੋਈ ਰਸਤੇ ਜਾਂਦਿਆਂ 4 ਬੰਦੇ ਸਤਿਕਾਰ ਵਜੋਂ ਹੱਥ ਖੜਾ ਕਰਨ, ਸਤਿ ਸ਼੍ਰੀ ਅਕਾਲ ਬੁਲਾਉਣ, ਕੋਈ ਫਤਿਹ ਬੁਲਾਵੇ, ਉਹ ਜਦੋਂ ਆਵੇ ਤੇ ਇੱਕਦਮ ਆਖੋ ਗੁਰੂ ਨਾਨਕ ਸਾਹਿਬ ਇਹ ਤੇਰੀ ਦਿੱਤੀ ਇੱਜ਼ਤ ਮੈਨੂੰ ਮਿਲ ਰਹੀ ਹੈ, ਨਹੀਂ ਤਾਂ ਮੈਨੂੰ ਕੋਈ ਪੁੱਛਦਾ ਹੀ ਨਾ। ਸਾਧ ਸੰਗ ਜੇ ਵਿਦਿਆ ਕੋਲ ਉਹਦੀ ਦਾਤ ਸਮਝ ਕੇ ਸਿਰ ਝੁਕਾ ਦਈਏ, ਜੇਕਰ ਕੋਲ ਪੈਸਾ ਏ ਤਾਂ ਵੀ ਉਹਦੇ ਚਰਨਾਂ ਸਿਰ ਝੁਕੇ। ਸਤਿਗੁਰੂ ਕਹਿੰਦੇ ਗੁਣ ਗਾਓ ਤੇ ਸਹੀ, ਹੋਏਗਾ ਕਿ ਇਹਦੇ ਨਾਲ ਕਾਮ ਕ੍ਰੋਧ ਬਿਖ ਜਾ ਰਹੇ, ਇਹ ਜਿਹੜੀ ਜ਼ਹਿਰ ਹੈ ਨਾ ਅੰਦਰ, ਇਹ ਸੜਨੀ ਸ਼ੁਰੂ ਹੋ ਜਾਏਗੀ, ਹੌਲੀ ਹੌਲੀ ਸੜਦੀ ਏ। ਕਾਲੇ ਨਾ ਪਿਆ ਕਰੋ, ਭਈ ਅਜੇ ਥੋੜ੍ਹੇ ਦਿਨ ਹੋਏ ਪਾਠ ਕੀਤਾ ਏ ਅਤੇ ਇਹ ਸੜਦੇ ਕਿਉਂ ਨਹੀਂ। ਦੂਜੇ ਨੂੰ ਪੁੱਛਣ ਦੀ ਬਜਾਏ ਇੱਕੋ ਗੱਲ ਚੇਤਾ ਰੱਖੋ, ਭਈ ਓਨੀ ਕਮਾਈ ਨਹੀਂ ਸਾਡੇ ਤੋਂ ਖੋ ਰਹੀ ਜਿੰਨੀ ਸਾਨੂੰ ਕਰਨੀ ਬਣਦੀ ਹੈ, ਪਰ ਕਮਾਈ ਨਾਲ ਰਹਾਉ ਅਤੇ ਮੰਚ ਦਰਸ਼ਨ ਕਰਾਂਗੇ, ਇੱਕ ਹੋਰ ਚੀਜ਼ ਚਾਹੀਦੀ ਹੈ। ਪਰ ਜਿਨ੍ਹਾਂ ਨੇ ਗੁਣ ਗਾਏ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਦੀ ਅਗਨੀ ਸਦਾ ਲਈ ਬੁੱਝ ਗਈ, ਇਹ ਅੱਗ ਬਾਲਣ ਵਾਲੇ ਨੂੰ ਹੀ ਸਾੜ ਦਿੱਤਾ।
ਮਹਾਂ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ।
ਬਿਖਮ ਔਖਾ ਏ, ਮਹਾਂ ਬਿਖਮ ਬਹੁਤ ਵੱਡਾ ਅਗਨੀ ਅੱਗ ਦਾ ਸਾਗਰ, ਇਹ ਦੁਨੀਆ ਅਤੇ ਅੱਗ ਜਿਹੜੀ ਦੁਨੀਆ ਵਿੱਚ ਅੱਗ ਭਰੀ ਹੈ ਨਾ, ਉਹ ਦੁਨੀਆ ਨਹੀਂ ਜਿਹੜੇ ਆ ਬਾਕੀ ਲੋਕ ਨੇ, ਉਹ ਦੁਨੀਆ ਹਰ ਬੰਦੇ ਦੀ ਆਪਣੇ ਅੰਦਰ ਦੁਨੀਆ ਹੈ। ਜਦੋਂ ਆਪਣੇ ਅੰਦਰ ਅੱਗ ਬਲਦੀ ਹੈ ਨਾ, ਸਾਨੂੰ ਲੱਗਦਾ ਕੁੱਲ ਦੁਨੀਆ 'ਚ ਅੱਗ ਬਲੀ ਜਾ ਰਹੀ ਹੈ। ਜਦੋਂ ਸਾਡਾ ਆਪਣਾ ਅੰਦਰ ਸ਼ਾਂਤ ਹੋਵੇ, ਚਾਰ ਚਫੇਰੇ ਹੋਰ ਹੀ ਤਰੀਕੇ ਨਾਲ ਸੁਰਤੀ ਵੇਖਦੀ ਹੈ। ਮਹਾਰਾਜ ਕਹਿੰਦੇ ਇਸ ਅੱਗ ਵਿੱਚੋਂ ਨਾ ਕੇਵਲ ਸਤਿਗੁਰੂ ਹੀ ਪੂਰਾ ਕੱਢ ਸਕਦਾ, ਜੇ ਹੋਰ ਕਿਸੇ ਨੇ ਜੇ ਕੱਢਣਾ। ਸਾਧੂ ਸੰਗ, ਇੱਥੇ ਸਾਧੂ ਦਾ ਅਰਥ ਸਤਿਗੁਰੂ ਜੀ। ਕਹਿੰਦੇ ਸਤਿਗੁਰੂ ਕੀ ਸੰਗਤ ਕਰਾਂਗੇ, ਉਧਾਰ ਦੇਵੇਗਾ, ਬੇੜੇ ਪਾਰ ਕਰ ਦੇਗਾ। ਸਤਿਗੁਰੂ ਜੀ ਕਿਵੇਂ ਬੇੜੇ ਪਾਰ ਕਰਦੇ ਹਨ? ਬਾਰ ਬਾਰ ਸਤਿਗੁਰੂ ਜੀ ਗੱਲ ਉੱਚੀ ਘੁਮਾ ਕੇ ਲਿਆਉਂਦੇ ਹਨ। ਸਾਹਿਬ ਕਹਿੰਦੇ ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਖਾਰ, ਖਰੇ ਖਜ਼ਾਨੇ ਪਾਈਏ, ਖੋਟੇ ਸੁੱਟੀਏ ਬਾਖਰ ਵਾਰ, ਖੋਟੇ ਸੱਚੀ ਦਰਗਹਿ ਸੱਟੀਏ, ਕਿਸ ਆਗੇ ਕਰੇ ਪੁਕਾਰ। ਅੱਗੇ ਬਚਨ ਏ, ਸਤਿਗੁਰ ਪਿੱਛੇ ਭੱਜ ਪਵੋ, ਏਖਾ ਕਰਨੀ ਸਾਰ। ਸਤਿਗੁਰੂ ਜੀ ਕਹਿੰਦੇ ਹੋ ਪਿਆਰਿਓ, ਯਾਦ ਰੱਖਣਾ ਖੋਟੇ ਅਤੇ ਖਰੇ ਦੀ ਪਰਖ ਹੋਣੀ ਜੇ। ਜੇ ਸਤਿਗੁਰੂ ਦੀ ਸ਼ਰਨ ਭੱਜ ਕੇ ਆ ਜਾਓਗੇ ਤਾਂ ਉਹ ਜਿਤਨੇ ਵੀ ਕੀਤੇ ਗੁਨਾਹ ਹਨ ਉਹ ਬਖਸ਼ ਦੇਵੇਗਾ। ਹੁਣ ਬਖਸ਼ਣਾ ਆਉਂਦਾ ਏ, ਪਰ ਬਖਸ਼ਦਾ ਏ ਨਾਮ ਜਪਾ ਕੇ। ਪਰ ਜੇ ਸਿੱਖ ਕਵੇ ਨਾਮ ਵੀ ਪੰਜਾਂ ਕੋਲੋਂ ਨਹੀਂ ਲੈਣਾ ਅਤੇ ਸਤਿਗੁਰੂ ਦੀ ਬਖਸ਼ਿਸ਼ ਵੀ ਲੈਣੀ ਏ, ਦੋ ਕੰਮ ਨਹੀਂ ਜੇ ਕਦੇ ਖੋਣੇ, ਉਹਦੇ ਦੁਆਰਾ ਹੀ ਇਹ ਉਧਾਰ ਖੋਣਾ। ਨਾਮ ਦੀ ਉਂਗਲ ਪਕੜ ਕੇ ਹੀ ਇਸ ਬਿਖਮ ਸਾਗਰ ਚੋਂ ਅੱਗ ਚੋਂ ਬਾਹਰ ਨਿਕਲੀਦਾ। ਜਿਹਨੇ ਪਕੜ ਲਏ ਉਹ ਪਾਰ, ਨਹੀਂ ਪਕੜੇ ਅੱਗ ਬਲਦੀ ਰਹਿੰਦੀ ਕੈ।
ਪੂਰਾ ਗੁਰ ਮੇਟਿਓ ਭਰਮ ਅੰਧੇਰਾ।
ਇਤਨਾ ਸੇਵਾ ਪੰਛੀ ਮਹਾਂਪੁਰਖਾਂ ਦੇ ਕੋਲ, ਭਾਈ ਅੜਨ ਸ਼ਾਹ ਕੋਲ ਇੱਕ ਮਹਾਤਮਾ ਆਉਂਦੇ, ਉਹਨਾਂ ਨੇ ਬਚਨ ਸੁਣਨੇ ਅਤੇ ਸੁਣ ਕੇ ਉਹਨਾਂ ਨੂੰ ਕਹਿਣਾ ਤੁਸੀਂ ਇਸ ਸਥਾਨ 'ਤੇ ਹੀ ਰਿਹਾ ਕਰੋ। ਨਹੀਂ ਕਹਿੰਦੇ ਘਰ ਜਾਂਦੇ ਆ ਮਾਤਾ ਕੋਲ। ਸਾਧੂ ਕਹਿਣ ਲੱਗਾ ਉਹਨਾਂ ਨੂੰ, ਐਵੇਂ ਤੁਸੀਂ ਖੇਚਲਾਂ ਦਿੰਦੇ ਹੋ ਅਤੇ ਇੱਥੇ ਰਿਹਾ ਕਰੋ। ਜਦੋਂ ਘਰ ਬਾਹਰ ਤੁਹਾਡਾ ਕਹਿ ਨਹੀਂ, ਸੇਵਾ ਸਿਮਰਨ ਕਰਨਾ ਇੱਥੇ ਕਰੋ, ਸਿਮਰਨ ਨਾਲੇ ਸੇਵਾ ਹੋਏਗੀ ਜੀਵਾਂ ਦੀ। ਨਹੀਂ ਮੈਂ ਖੇਚਲ ਨਹੀਂ ਦਿੰਦਾ, ਐਵੇਂ ਦੋ ਪ੍ਰਸ਼ਾਦੇ ਛਕਦਾ ਵਾਂ ਦੋ ਵਕਤ, ਹੋਰ ਕੋਈ ਖੇਚਲ ਨਹੀਂ ਦਿੰਦਾ। ਉਹਨਾਂ ਨੂੰ ਪਤਾ ਏ ਇਹਦੇ ਅੰਦਰ ਅਜੇ ਇਹ ਪੰਜੇ ਉਸੇ ਤਰ੍ਹਾਂ ਬੈਠੇ ਹਨ। ਉਹਨਾਂ ਨੇ ਪ੍ਰਗਟ ਕਰਨ ਦਾ ਢੰਗ ਅਪਣਾ ਲਿਆ। ਉਸ ਮਾਤਾ ਨੂੰ ਸੁਣਿਆ ਕਲਿਆ, ਭਈ ਅੱਜ ਤੂੰ ਪ੍ਰਸ਼ਾਦਾ ਨਾ ਤਿਆਰ ਕਰੀ, ਦੂਜਾ ਘਰ ਵਿੱਚ ਕੋਈ ਦਾਲ ਸਬਜ਼ੀ ਵੀ ਨਾ ਰੱਖੀ, ਲੂਣ ਮਿਰਚ ਵੀ ਨਾ ਰੱਖੀ, ਪਾਣੀ ਵੀ ਰੋੜ ਦੇਈ। ਉਹ ਚਲੀ ਗਈ, ਬਚਨ ਮੰਨਿਆ। ਜਦੋਂ ਸਮਾਂ ਹੋਇਆ ਪ੍ਰਸ਼ਾਦੇ ਦਾ, ਮਾਤਾ ਨੂੰ ਆਵਾਜ਼ ਮਾਰੀ, ਸਮਝਣਾ ਜ਼ਰਾ ਇੱਕ ਨਿੱਕੀ ਜਿਹੀ ਗੱਲ। ਉਹ ਕਹਿਣ ਲੱਗੀ, ਮਹਾਂਪੁਰਖੋ ਅੱਜ ਪ੍ਰਸ਼ਾਦਾ ਨਹੀਂ ਪਕਾ ਸਕੀ, ਸਰੀਰ ਨਹੀਂ ਠੀਕ ਮੇਰਾ, ਮੈਂ ਤੰਦਰੁਸਤ ਨਹੀਂ ਹਾਂ। ਆਖਿਆ ਫਿਰ, ਕਹਿੰਦੇ ਵੀ ਜੇ ਖੇਚਲ ਕਰ ਸਕਦੇ ਹੋ ਤਾਂ ਆਪ ਪਕਾ ਲਓ। ਆਖਿਆ ਠੀਕ ਹੈ, ਆਟਾ ਪਿਆ ਏ ਪਰ ਪਾਣੀ ਕੋਈ ਨਹੀਂ। ਕਹਿੰਦਾ ਹੁਣ ਪਾਣੀ ਲੈਣ ਜਾਵਾਂ? ਪਾਣੀ ਦਾ ਘੜਾ ਦੂਰੋਂ ਖੂਹ ਤੋਂ ਭਰਨਾ ਸੀ, ਸ਼ਰਮ ਆਵੇ ਪਰ ਭਰ ਲਿਆ। ਫਿਰ ਆਏ, ਵੇਖਿਆ ਚਲੋ ਪ੍ਰਸ਼ਾਦਾ ਪਕਾਉਣ ਲਈ ਆਟਾ ਗੁੰਨਿਆ, ਅੱਗ ਬਾਲੀ ਬੜੀ ਮੁਸ਼ਕਲ ਨਾਲ। ਫਿਰ ਗੁਰੂ ਕੇ ਪਿਆਰਿਓ ਵੇਖਿਆ ਅਤੇ ਕੋਈ ਲੂਣ ਮਿਰਚ ਪੁੱਛਿਆ, ਕਹਿੰਦੇ ਅੱਜ ਉਹ ਹੀ ਮੁਕਤਾ ਖੋਇਆ ਹੈ, ਦਾਲ ਸਬਜ਼ੀ ਕੋਈ ਨਹੀਂ। ਬੜਾ ਗੁੱਸਾ ਚੜ੍ਹਿਆ ਪਰ ਉਸੇ ਤਰ੍ਹਾਂ ਛੱਕ ਕੇ ਗਿਆ। ਉਹਨਾਂ ਚਿਰ ਨੂੰ ਕੀਰਤਨ ਕਥਾ ਦਾ ਸਮਾਂ ਲੰਘ ਗਿਆ। ਮਹਾਂਪੁਰਖ ਕਹਿੰਦੇ, ਮਹਾਤਮਾ ਜੀ ਅੱਜ ਦੇਰ ਨਾਲ ਕਿਉਂ ਆਏ? ਅੱਜ ਤਾਂ ਦੀਵਾਨ ਦੇ ਸਮੇਂ ਵੀ ਨਹੀਂ ਤੁਸੀਂ ਪਹੁੰਚ ਸਕੇ। ਕਹਿੰਦੇ ਜੀ ਕੀ ਕਰੀਏ, ਅੱਜ ਮਾਤਾ ਠੀਕ ਨਹੀਂ ਸੀ, ਪ੍ਰਸ਼ਾਦਾ ਖੁਦ ਨੂੰ ਪਕਾਉਣਾ ਪੈ ਗਿਆ ਏ। ਕਹਿਣ ਲੱਗੇ, ਤੂੰ ਕਹਿ ਰਿਹਾ ਸੈਂ ਦੋ ਪ੍ਰਸ਼ਾਦੇ ਅਤੇ ਖੇਚਲ ਕੋਈ ਨਹੀਂ, ਇੰਨੀ ਖੇਚਲ ਕਰਨੀ ਪੈਂਦੀ ਆ ਪ੍ਰਸ਼ਾਦੇ ਲਈ, ਤੇਰਾ ਅੱਜ ਆਪਣਾ ਸਮਾਂ ਵੀ ਸਿਮਰਨ ਦਾ ਗਿਆ ਅਤੇ ਦੀਵਾਨ ਦਾ ਸਮਾਂ ਹੀ ਲੰਘ ਗਿਆ, ਤੂੰ ਦੋ ਪ੍ਰਸ਼ਾਦਿਆਂ ਦੀ ਭੁੱਖ ਨਹੀਂ ਸਹਾਰੀ, ਪਰ ਗੁਰੂ ਨਾਨਕ ਦੀ ਵਰਤਰੀ ਬਖਸ਼ਿਸ਼ ਨੂੰ ਤੂੰ ਤਿਆਗ ਦਿੱਤਾ ਹੈ। ਪਿਆਰਿਓ, ਆਪਾਂ ਕਈ ਵਾਰ ਭੁਲੇਖਾ ਖਾਂਦੇ ਹਾਂ ਵੀ ਸ਼ਾਇਦ ਅਸੀਂ ਬਹੁਤ ਪਾਠ ਪੂਜਾ ਕਰਕੇ ਅੰਦਰੋਂ ਅੱਗ ਬੁਝਾ ਲਈਏ। ਨਹੀਂ, ਇਹ ਪੂਰਾ ਸਤਿਗੁਰੂ ਦਿਖਾਉਂਦਾ, ਜਦੋਂ ਕੋਲ ਆਵਾਂਗੇ, ਨਾਮ ਦਾ ਪੱਲਾ ਪਕੜਾਂਗੇ, ਦੇਖਾਂਗੇ ਅਜੇ ਅੱਗ ਬਲਦੀ ਏ। ਦਾਵਾ ਨਹੀਂ ਕਦੇ ਕਰਾਂਗੇ, ਅਰਦਾਸ ਕਰਾਂਗੇ, ਸਤਿਗੁਰੂ ਜੀ ਪੂਰੇ ਗੁਰੂ ਕਨ, ਪੂਰਾ ਗੁਰੂ ਕੀ ਕਰਦਾ ਏ, ਅੰਦਰ ਦਾ ਅੰਧੇਰਾ ਮੇਟਦਾ, ਕਿਵੇਂ ਮੇਟਦਾ ਏ, ਉਹਨਾਂ ਦੇ ਕੀ ਤਰੀਕਾ ਏ। ਸੁਣੋ, ਅਗਲੀ ਪੰਕਤੀ ਦੇ ਅੰਦਰ ਰਾਹੁ ਦੀਆਂ ਦੋ ਪੰਕਤੀਆਂ ਨੇ, ਇੱਕ ਇਹ ਵੇ, ਇੱਕ ਅਗਲੀ ਨਾਲ ਏ, ਉਹਦਾ ਪਾਠ ਸਰਵਨ ਕਰੋ।
ਭਜ ਪ੍ਰੇਮ ਭਗਤ ਪ੍ਰਭ ਨੀਰਾ,
ਤਰੀਕਾ ਗੁਰੂ ਕੇ ਪਿਆਰਿਓ। ਸਾਹਿਬ ਕਹਿੰਦੇ ਸਿਮਰਨ ਕਰ ਭਜ, ਪਰ ਕੱਲਾ ਸਿਮਰਨ ਨਾ ਕਰੀ, ਦੋ ਗੱਲਾਂ ਖੋਰ ਕਰ। ਕਿਹੜੀਆਂ? ਪ੍ਰੇਮ ਭਗਤੀ ਕਰਨੀ, ਕੱਲੀ ਭਗਤੀ ਨਹੀਂ ਕਰਨੀ। ਕੱਲੀ ਭਗਤੀ ਤਾਂ ਘਰ ਹੀ ਬਣਾ ਦਿੰਦੀ ਹੈ, ਰਾਵਣ ਵਰਗਿਆਂ ਨੇ ਕੀਤੀ, ਪਰ ਕੀ ਬਣ ਗਿਆ ਉਹਨਾਂ ਦਾ? ਹਰਨਾਕਸ਼ ਨੇ ਤਪ ਜਪ ਬਹੁਤ ਕੀਤਾ, ਪਰ ਦੁਸ਼ਟ ਬਣ ਗਿਆ। ਸਾਨੂੰ ਸਤਿਗੁਰਾਂ ਨੇ ਪ੍ਰੇਮਾ ਭਗਤੀ ਦਿੱਤੀ ਹੈ। ਦੂਜਾ ਕਹਿੰਦੇ ਪਰਮਾਤਮਾ ਨੂੰ ਨੇੜੇ ਸਮਝਣਾ। ਅੱਜ ਪੂਰੀ ਕੌਮ ਸੁਣ ਰਹੀ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਇਹ ਬਚਨਾਂ ਨੂੰ। ਕਈ ਵਾਰ ਅੱਜ ਸੋਚੋ ਅਤੇ ਵਿਚਾਰੋ, ਸਤਿਗੁਰੂ ਅੱਜ ਕੀ ਕਹਿ ਰਹੇ ਨੇ? ਕਹਿੰਦੇ ਪ੍ਰੇਮਾ ਭਗਤੀ ਕਰੋ ਦੱਬ ਕੇ, ਇੱਕ ਵਾਹਿਗੁਰੂ ਨੂੰ ਨੇੜੇ ਸਮਝੋ। ਪਰ ਦੋਵੇਂ ਗੱਲਾਂ ਗੁਰੂ ਕੇ ਪਿਆਰਿਓ ਘੱਟ ਨਹੀਂ ਆ ਨੇ, ਮੁੱਕਦੀਆਂ ਨਹੀਂ, ਗਿਣਤੀ ਘੱਟਦੀ ਏ। ਬਖਸ਼ਿਸ਼ ਪ੍ਰੇਮਾ ਭਗਤੀ ਆਉਂਦੀ ਨਿਮਰਤਾ ਨਾਲ, ਨਾ ਕਿ ਅਹੰਕਾਰ ਦੀ ਟੀਸੀ 'ਤੇ ਚੜ੍ਹ ਕੇ। ਇਹਦਾ ਕਿੱਥੋਂ ਪਤਾ ਲੱਗੇ? ਜਦੋਂ ਕਿਸੇ ਦੂਸਰੇ ਨੂੰ ਚੁਕਾਉਣ ਲਈ ਵਿਚਾਰ ਆ ਰਹੇ ਹਨ, ਅਹੰਕਾਰ ਦੀ ਟੀਸੀ 'ਤੇ ਆ। ਜਦੋਂ ਸੰਗਤ ਦੇ ਚਰਨਾਂ ਵਿੱਚ ਗੁਰੂ ਕੇ ਪਿਆਰਿਓ ਸਿਰ ਜਾਵੇ, ਉਦੋਂ ਅੰਦਰ ਨਿਮਰਤਾ ਅਤੇ ਪ੍ਰੇਮਾ ਭਗਤੀ ਦੀ ਨਿਸ਼ਾਨੀ ਹੈ। ਜਦੋਂ ਕਿਸੇ ਦਾ ਅੰਦਰ ਪ੍ਰੇਮ ਜਾਗਦਾ ਭਗਤੀ ਕਰਕੇ, ਉਹਦਾ ਜੀ ਚਾਹਵੇਗਾ ਸੰਗਤ ਦੇ ਜੋੜਿਆਂ 'ਚ ਰਵਾਂ, ਉਹਦਾ ਜੀ ਚਾਹਵੇਗਾ ਸੰਗਤ ਦੇ ਚਰਨਾਂ ਦੇ ਦਰਸ਼ਨ ਕਰਾਂ, ਉਹਦਾ ਜੀ ਚਾਹਵੇਗਾ ਇਹਨਾਂ ਦੇ ਕਿਸੇ ਕੰਮ ਆ ਸਕਾਂ। ਭਾਈ ਵੀਰ ਸਿੰਘ ਜੀ ਖੁਰਾ ਨੂੰ ਇੱਕ ਵਾਰ ਸਾਰਿਆਂ ਨੇ ਪ੍ਰੋਗਰਾਮ ਬਣਾ ਲਿਆ, ਸਨਮਾਨ ਦੇਣ ਆਏ, ਅਭਿਨੰਦਨ ਗ੍ਰੰਥ ਭੇਟ ਕਰਨਾ, ਉਹਨਾਂ ਦੀ ਤਾਰੀਫ ਅੰਦਰ ਕੁਝ ਲਿਖਣਾ ਹੈ। ਉਹਨਾਂ ਨੇ ਲਿਖ ਲਿਖਾ ਲਿਆ, ਭਾਈ ਸਾਹਿਬ ਨੂੰ ਪਤਾ ਲੱਗਾ, ਚੰਗਾ ਨਾ ਲੱਗਾ। ਜਦੋਂ ਬੁਲਾਇਆ ਉਹਨਾਂ ਨੂੰ ਜਾਣਾ ਪਿਆ ਸਤਸੰਗਿਓ, ਪਰ ਉਹਨਾਂ ਦੇ ਸ਼ਬਦ ਬਹੁਤ ਛੋਟੇ ਸਨ, ਉਹ ਜ਼ਿੰਦਗੀ ਪਰ ਸਟੇਜ 'ਤੇ ਨਹੀਂ ਸਨ ਬਾਅਦ ਵਿੱਚ ਬੋਲੇ, ਉਹਨਾਂ ਨੇ ਕਲਮ ਚਲਾਈ ਸੀ। ਪਰ ਜਦੋਂ ਬੋਲੇ ਇਹਨਾਂ ਕੋਈ ਬਚਨ ਕਿਹਾ ਛੋਟਾ ਜਿਹਾ, ਸਾਧ ਸੰਗਤ ਜੀ ਤੁਹਾਡੇ ਸਦਾਸ ਦੀ ਥਾਂ 'ਤੇ ਸੰਗਤ ਦੇ ਜੋੜਿਆਂ ਵਿੱਚ ਖੁਰੇ ਇੰਨੀ ਉੱਚੀ ਜਗ੍ਹਾ 'ਤੇ ਕਿਉਂ ਲਿਆ ਕੇ ਇਹਨਾਂ ਨੇ ਖੜ੍ਹਾ ਕਰ ਦਿੱਤਾ? ਇਹ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਮਤਲਬ ਏ? ਇਹਦਾ ਗੁਰੂ ਕੇ ਪਿਆਰਿਓ ਪ੍ਰੇਮ ਭਗਤੀ ਹੈ। ਉਹ ਜਦੋਂ ਖੋਏ ਕਿਸੇ ਦੇ ਉੱਪਰ, ਕਿਸੇ ਦੇ ਸਾਹਮਣੇ, ਉਹਨਾਂ ਦੇ ਉੱਚਾ ਹੋ ਕੇ ਨਹੀਂ ਬਹਿਣ ਨੂੰ ਜੀ ਕਰੇਗਾ, ਚਰਨਾਂ 'ਚ ਬਹਿਣ ਨੂੰ ਜੀ ਕਰੇਗਾ। ਪਰ ਸਤਿਗੁਰੂ ਦੀ ਮੌਜ ਜਿੱਥੇ ਉਹ ਬਿਠਾਵੇ ਉਹਨਾਂ ਦਾ ਅੰਦਰ, ਨਵਾਬ ਕਪੂਰ ਸਿੰਘ ਕਹਿੰਦਾ ਏ, ਨਵਾਬੀਆਂ ਦੇਣੀਆਂ ਜੇ, ਪਰ ਯਾਦ ਰੱਖਣਾ ਪੰਜਾਂ ਪਿਆਰਿਆਂ ਦੀ ਚਰਨਾਂ ਨਾਲ ਸੁਹਾਗ ਕੇ ਨਵਾਬੀ ਦਿਓ, ਅਤੇ ਘੋੜਿਆਂ ਦੀ ਲਿੱਤ ਦੀ ਸੇਵਾ ਨਾ ਮੇਰੇ ਤੋਂ ਖੋਇਆ ਜੇ। ਜਿਹੜੇ ਸੁਚੇਤ ਹੁੰਦੇ ਸਿੱਖ ਇਸ ਰਸਤੇ 'ਤੇ, ਉਹ ਹਰ ਜ਼ਿੰਦਗੀ ਦੇ ਮੋੜ 'ਤੇ ਗੁਰੂ ਕੇ ਪਿਆਰਿਓ ਉਹ ਨਹੀਂ ਛੱਡਣਗੇ ਉਹ ਸੇਵਾ। ਕਿਉਂ? ਉਹਦਾ ਕਾਰਨ ਕੀ ਏ? ਕੀ ਭਲਾ ਬੰਦੇ 'ਤੇ ਬੰਦੇ ਹੀ ਨਹੀਂ ਸੰਗਤ ਦੇ, ਉਹਨਾਂ ਦੇ ਸਿਰ ਵੱਲ ਸੁਰਤੀ ਗਈ ਜਾਂ ਪੈਰਾਂ ਵੱਲ ਗਈ, ਕੀ ਫਰਕ ਪੈਂਦਾ ਇਹਦੇ ਨਾਲ? ਫਰਕ ਦੁਨੀਆਂ ਨੂੰ ਨਹੀਂ ਜਾਪਦਾ, ਰੁਖਾਨੀਅਤ ਦੀ ਦੁਨੀਆਂ ਵਿੱਚ ਹੈ ਹੀ ਨਿਰਾ ਫਰਕ, ਜ਼ਮੀਨ ਅਸਮਾਨ ਦਾ ਨਹੀਂ। ਵੈਸੇ ਵੀ ਨਾ ਧਿਆਨ ਕਰ ਆ ਜੇ, ਜਦੋਂ ਗੁਰਮੁਖਾਂ ਦੇ ਚਰਨਾਂ ਵੱਲ ਤੱਕਾਂਗੇ ਤੇ ਅੰਦਰ ਪ੍ਰੇਮ ਬਹੁਤ ਜਾਗੇਗਾ। ਸਤਸੰਗਿਓ, ਦੂਜੀ ਗੱਲ ਜਿਹੜੀ ਮੈਂ ਬੇਨਤੀ ਕਰਨ ਲੱਗਾ ਹਾਂ, ਜਦੋਂ ਸੰਗਤ ਦੇ ਜੋੜਿਆਂ ਵੱਲ ਭਾਵ ਇਹਨਾਂ ਦੇ ਚਰਨਾਂ ਵੱਲ ਨੀਵੇਂ ਬਿਰਤੀ ਖੋਏਗੀ, ਉੱਥੇ ਸਤਿਗੁਰੂ ਜੀ ਨੂੰ ਪੁੱਛਿਆ ਉੱਥੇ ਕੀ ਪਿਆ ਹੈ। ਸਾਹਿਬ ਕਹਿੰਦੇ ਨਿਰੰਕਾਰ ਜੀ ਨੂੰ ਮਿਲਣਾ ਚਾਹੁੰਦੇ ਹੋ ਨਾ, ਉਹ ਨੇੜੇ ਕਹਿ, ਉਹ ਰਹਿੰਦਾ ਹੈ ਮਨੁੱਖਤਾ ਦੇ ਚਰਨਾਂ ਵੱਲ ਤੱਕੋਗੇ, ਪਰ ਤੁਸੀਂ ਉਹਨੂੰ ਆਕਾਸ਼ਾਂ ਵੱਲ ਤੱਕਦੇ ਹੋ ਅਤੇ ਤਾਂ ਹੀ ਤੁਸੀਂ ਹੰਕਾਰ ਦੀ ਟੀਸੀ 'ਤੇ ਚੜ੍ਹ ਜਾਂਦੇ ਹੋ। ਸਤਿਗੁਰੂ ਮਿਹਰ ਕਰਨ, ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਪ੍ਰੇਮਾ ਭਗਤੀ ਕਰੀਏ, ਭਗਤੀ ਨਾਲ ਪ੍ਰੇਮ ਜਾਗੇ। ਪ੍ਰੇਮ ਦਾ ਅਰਥ ਹੁੰਦਾ ਮੈਂ ਤੋਂ ਪਰੇ ਖੋਈਏ, ਜਿਨ੍ਹਾਂ ਮੈਂ ਤੋਂ ਪਰੇ ਹੋਵਾਂਗੇ ਉਹਨਾਂ ਪਰਮਾਤਮਾ ਦੇ ਨੇੜੇ ਹੋਵਾਂਗੇ, ਜਿਨ੍ਹਾਂ ਮੈਂ ਦੇ ਕੋਲ ਹੋਵਾਂਗੇ ਉਹਨਾਂ ਪਰਮਾਤਮਾ ਤੋਂ ਦੂਰ ਖੁੰਦੇ ਚਲੇ ਜਾਵਾਂਗੇ। ਆਪਾਂ ਨੇ ਉਹਨਾਂ ਨੂੰ ਨੇੜੇ ਵੇਖਣਾ। ਦੂਜੀ ਗੱਲ, ਜਦੋਂ ਨੇੜੇ ਵੇਖੀਏ ਨਾ, ਸਾਡੇ ਕੋਲੋਂ ਗੁਨਾਹ ਖੁੰਦਾ ਹੀ ਨਹੀਂ, ਅਸੀਂ ਗੁਨਾਹ ਕਰ ਹੀ ਨਹੀਂ ਸਕਾਂਗੇ। ਪਰ ਮਨ ਕਹਿੰਦਾ ਏ, ਗੁਰੂ ਰਾਮਦਾਸ ਪਿਤਾ ਜੀ ਤਾਂ ਹਰਿਮੰਦਰ ਸਾਹਿਬ ਵਰਤਦੇ ਨੇ, ਮੇਰਾ ਤਾਂ ਪਿੰਡ ਇੱਥੋਂ 50 ਕਿਲੋਮੀਟਰ ਦੂਰ ਏ, ਦੂਜਾ ਕਹਿੰਦੇ 200 ਕਿਲੋਮੀਟਰ ਦੂਰ ਏ। ਉਸ ਦਿਨ ਇਹ ਕਹਾਣੀ ਬੜੀ ਛੇਤੀ ਬਣੇਗੀ, ਜਿਸ ਦਿਨ ਆਖਾਂਗੇ ਜਿੱਥੇ ਮੇਰਾ ਸਰੀਰ ਏ ਗੁਰੂ ਰਾਮਦਾਸ ਪਿਤਾ ਉਹਦੇ ਕੋਲ ਹੀ ਖਲੋਤੇ ਨੇ, ਮੈਂ ਹਰਿਮੰਦਰ ਤੋਂ ਦੂਰ ਨਹੀਂ, ਹਰਿਮੰਦਰ ਸਾਹਿਬ ਮੇਰੇ ਤੋਂ ਦੂਰ ਨਹੀਂ, ਹਜ਼ੂਰ ਸਾਹਿਬ ਮੈਥੋਂ ਦੂਰ ਨਹੀਂ ਅਤੇ ਉਹ ਮੈਂ ਉਹਨੂੰ ਦੂਰ ਨਹੀਂ ਕੀਤਾ। ਨੇੜੇ ਤੱਕਾਂਗੇ ਉਹ ਨੇੜੇ ਆਪਣੇ ਰੰਗ ਦਿਖਾਏਗਾ, ਜੇ ਉਹਨੂੰ ਅੰਦਰ ਹੀ ਬਣਾ ਲਿਆ ਦੂਰ ਵੱਸਦਾ ਫਿਰ ਨਹੀਂ ਗੱਲ ਬਣਦੀ। ਤੁਹਾਨੂੰ ਪਤਾ ਹੈ ਤਿਲੰਗ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਿੱਠੀ ਜੀ ਝਿੜਕ ਮਾਰਦੇ। ਆਪਾਂ ਕਈ ਵਾਰ ਉਹ ਪੰਕਤੀ ਗਾਈ ਇਹ ਪੜ੍ਹੀਏ ਰਲ ਕੇ, ਸਤਿਗੁਰੂ ਕਹਿੰਦੇ ਸ਼ੋ ਪਰਮਾਤਮਾ ਜੇ ਨੇੜੇ, ਪਰ ਆ ਜਿੰਦ ਕਮਲੀ ਉਹਨੂੰ ਦੂਰ ਵੇਖਦੀ ਹੈ ਵੀ ਕਿਧਰੇ ਦੂਰ ਹੋਏਗਾ, ਪਤਾ ਨਹੀਂ ਸੁਣੇਗਾ ਨਾ ਸੁਣੇਗਾ, ਇਹੋ ਜਿਹੀਆਂ ਖੋਛੀਆਂ ਗੱਲਾਂ ਕਰਦੀ ਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਾ ਕਰਿਆ ਕਰੋ, ਉਹਨੂੰ ਨੇੜੇ ਸਮਝੀਏ, ਨੇੜੇ ਸਮਝ ਕੇ ਗੁਰੂ ਗੁਰੂ ਜਪੀਏ, ਕੰਮ ਕਾਰ ਕਰੀਏ, ਫਿਰ ਕਹਾਣੀ ਕੁਝ ਹੋਰ ਬਣੇਗੀ। ਪੜ੍ਹੋ ਪਿਆਰ ਨਾਲ, ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਨੇੜੇ। ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਸ਼ੋ ਬਾਹਰ ਕਿਆ ਢੂੰਡੇ, ਬਾਹਰ ਕਿਆ ਢੂੰਡੇ, ਸਤਿਗੁਰੂ ਕਹਿੰਦੇ ਉਹਨੂੰ ਬਾਹਰ ਨਾ ਢੂੰਡੀਏ ਅੰਦਰ ਵੇਖੀਏ। ਤੋ ਖੈਰ ਪਿਆਰਿਓ, ਸਮਾਂ ਖੋਰ ਆਏ, ਬੇਨਤੀ ਕਰ ਰਿਹਾ ਪਜ ਪ੍ਰੇਮ ਭਗਤ ਪ੍ਰਭ ਨੇਰਾ, ਪ੍ਰੇਮਾ ਭਗਤੇ ਅਤੇ ਉਹਨੂੰ ਨੇੜੇ ਸਮਝਣਾ, ਪ੍ਰੇਮਾ ਭਗਤੀ ਉਹਨੂੰ ਨੇੜੇ ਦਿਖਾਉਂਦੀ, ਪਰ ਪਹਿਲਾਂ ਸਮਝੀਏ ਫਿਰ ਉਹ ਭਗਤੀ ਆਪ ਨੇੜੇ ਦਿਖਾਏਗੀ। ਤਿੰਨ ਦੇਖਿਆ ਜਿਸ ਆਪ ਦਿਖਾਏ, ਰਹਾਓ ਦੇ ਇਹ ਬਚਨ ਨੇ। ਸਾਹਿਬ ਕਹਿੰਦੇ ਰੋਕ ਕੇ ਵਿਚਾਰੋ, ਉਦੋਂ ਅਗਲੇ ਬਚਨ ਅੰਦਰ ਫਿਰ ਉਹ ਮਿਹਰ ਕਰਕੇ ਦਰਸਾ ਰਖਨ।
ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ।
ਨਾਮ ਦੇ ਖਜ਼ਾਨੇ ਚੋਂ ਨਾਮ ਦਾ ਰਸ ਪੀਦਾ ਹੈ ਤੇ ਸਾਹਿਬ ਕਹਿੰਦੇ ਮਨ ਤੇ ਤਨ ਦੋਨੋਂ ਹੀ ਰੱਜ ਜਾਂਦੇ ਹਨ, ਨਾ ਮਨ ਦੀ ਭੁੱਖ ਰਹਿੰਦੀ ਤੇ ਨਾ ਤਨ ਦੀ ਰਹਿੰਦੀ ਖੈ।
ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ।
ਫਿਰ ਜਿਹੜਾ ਪਰਮੇਸ਼ਰ ਆਖੀਦਾ ਸੀ ਨਾ ਕਦੇ ਦੂਰ ਰਹਿੰਦਾ ਹੀ ਨਹੀਂ, ਕਹਿੰਦੇ ਹੁਣ ਜਿੱਥੇ ਕਿੱਥੇ ਉਹ ਆਪ ਵਰਤ ਰਿਹਾ ਹੈ ਨਾ ਪਰਮੇਸ਼ਰ, ਉਹ ਫਿਰ ਨਾਮ ਦਾ ਰਸ ਪੀ ਕੇ ਉਹ ਤੁਹਾਡੇ ਕੋਲ ਹੀ ਹੋਏਗਾ, ਅਤੇ ਫਿਰ ਤੁਸੀਂ ਕਿੱਥੇ ਜੰਮਣਾ ਅਤੇ ਮਰਨਾ, ਤੁਸੀਂ ਪਰਮਾਤਮਾ ਕੋਲ ਹੋ। ਤੇ ਫਿਰ ਜੰਮਣਾ ਮਰਨਾ ਕਿਹਦਾ ਹੋਏਗਾ?
ਜਪ ਤਪ ਸੰਜਮ ਗਿਆਨ ਤਤ ਬੀਤਾ ਜਿਸ ਮਨ ਵਸੈ ਗੋਪਾਲਾ।
ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰ ਸਾਡਾ ਟੀਚਾ ਹੈ ਗੋਪਾਲ ਅਕਾਲ ਪੁਰਖ ਨੂੰ ਵਸਾਉਣਾ। ਪਹਿਲਾਂ ਨਾਮ ਵਸਾਵਾਂਗੇ ਪਿਆਰਿਓ, ਨਾਮ ਵਿੱਚ ਹੀ ਉਹ ਬੈਠਾ ਹੈ। ਫਿਰ ਕਹਿੰਦੇ ਤੁਹਾਡੇ ਜਪ ਤਪ ਸੰਜਮ ਗਿਆਨ ਤਤ ਬੇਤਾ ਸਾਰਾ ਕੁਝ ਇਹ ਅੰਦਰ ਹੋਏਗਾ, ਇਹ ਬਾਹਰੋਂ ਕੁਝ ਕਰਨ ਦੀ ਲੋੜ ਨਹੀਂ। ਜ਼ੋਰ ਲਗਾਉਣਾ ਸਿੱਖ ਨੇ ਵੀ ਜਿਹਦੇ ਅੰਦਰ ਵਿਕਾਰ ਗੱਲਾਂ ਵਸਦੀਆਂ ਨੇ ਉਹ 'ਚ ਅਕਾਲ ਪੁਰਖ ਵਸੇ, ਅਤੇ ਉਹਨੂੰ ਕਹਿਣਾ ਕਹਿ ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਹਾਂ, ਉਹਨੂੰ ਵਸਾਉਣ ਲਈ ਬੇਨਤੀ ਕਰਨੀ, ਜਦੋਂ ਉਹ ਵਸ ਗਏ ਫਿਰ ਕੀ ਹੋਏਗਾ?
ਜਪ ਤਪ ਸੰਜਮ ਗਿਆਨ ਤਤ ਬੀਤਾ ਜਿਸ ਮਨ ਵਸੈ ਗੋਪਾਲਾ।
ਜਿਨ੍ਹਾਂ ਦੇ ਅੰਦਰ ਉਹ ਆਪ ਵਸ ਗਿਆ, ਸਤਿਗੁਰੂ ਜੀ ਕਹਿੰਦੇ ਜਪ ਤਪ ਸੰਜਮ ਬਾਹਰੋਂ ਨਹੀਂ ਕਰਨ ਦੀ ਲੋੜ, ਉਹਨੂੰ ਵਸਾ ਲਿਆ ਸਾਰਾ ਕੁਝ ਮਿਲ ਗਿਆ।
ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ।
ਜਿਨ੍ਹਾਂ ਨੇ ਨਾਮ ਜਪ ਲਿਆ ਸਤਿਗੁਰੂ ਦੇ ਸਨਮੁਖ ਹੋ ਕੇ, ਜਿਨ੍ਹਾਂ ਨੇ ਉਹਨੂੰ ਪਾ ਲਿਆ ਪਿਆਰਿਓ, ਕਾਲ ਉਹਨਾਂ ਦੀ ਪੂਰੀ ਇਹ ਮਿਹਨਤ ਕੀਤੀ ਪੈਸੇ ਦੀ ਨਹੀਂ। ਜਦੋਂ ਉਹ ਮਿਲ ਗਿਆ ਤੇ ਸਮਝੋ ਕਾਲ ਥਾਂ ਹੀ ਪੈ ਗਏ, ਜੇ ਉਹ ਨਹੀਂ ਮਿਲਿਆ ਤੇ ਜੋ ਮਰਜ਼ੀ ਕੋਲ ਹੋਵੇ ਕਾਲ ਥਾਏ ਨਹੀਂ ਪਈ। ਕਹਿ
ਕਲ ਕਲੇਸ਼ ਮਿਟੇ ਦੁੱਖ ਸਗਲੇ ਕਾਟੇ ਜਮ ਕੀ ਫਾਸਾ।
ਜਦੋਂ ਸਤਿਗੁਰੂ ਜੀ ਦੀ ਮਿਹਰ ਹੋਈ, ਪੂਰੇ ਗੁਰੂ ਨੇ ਅੰਧੇਰਾ ਮਿਟਾਇਆ, ਸਾਹਿਬ ਆਪਣੇ ਪਿਆਰਿਆਂ ਦਾ ਕਲ ਕਲੇਸ਼ ਮਿਟਾ ਦਿੱਤਾ, ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਰਹਿ ਗਿਆ, ਜਮਾਂ ਦੀਆਂ ਫਾਹੀਆਂ ਤੋਂ ਮੁਕਤ ਹੋ ਜਾਈਦਾ। ਕਹਿ
ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਈ ਵਿਗਾਸਾ।
ਧੰਨ ਗੁਰੂ ਨਾਨਕ ਨਿਰੰਕਾਰ ਦੀ ਜੋਤ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਬਚਨ ਨੇ ਪਿਆਰਿਓ। ਸਤਿਗੁਰੂ ਜੀ ਆਖਦੇ ਵਾਹਿਗੁਰੂ ਜੀ ਨੇ ਕਿਰਪਾ ਧਾਰੀ, ਜਦੋਂ ਕਿਰਪਾ ਕਰਦੇ ਮਨ ਤੇ ਤਨ ਦੋਨੋਂ ਖੇੜੇ ਵਿੱਚ ਆ ਜਾਂਦੇ ਹਨ। ਐਸਾ ਜਿਹਾ ਸਤਿਗੁਰੂ ਮਿਲਣਾ ਜੀ ਕਿਧਰੋਂ ਖੋਲ, ਜਿਹੜਾ ਦੋਨੋਂ ਤਰ੍ਹਾਂ ਦੇ ਖੇੜੇ ਵੰਡ ਰਿਹਾ ਹੈ, ਮਨ ਦਾ ਵੀ ਤੇ ਤਨ ਦਾ ਵੀ, ਲੋਕ ਪਰਲੋਕ ਦੇ ਦੋ ਜਖਾਨਾਂ ਦੀ ਦੌਲਤ ਵੰਡਦਾ ਮੇਰਾ ਸਤਿਗੁਰੂ ਪੂਰਾ। ਐਖੋ ਜੇ ਪਿਆਰੇ ਸਤਿਗੁਰੂ ਜੀ ਦਾ ਕੋਈ ਵੀ ਬਚਨ ਐਵੇਂ ਨਾ ਸਮਝਿਆ ਕਰੀਏ, ਹਰ ਬਚਨ ਹੀ ਉਹਨਾਂ ਦਾ ਵਡਮੁੱਲਾ ਅੱਤ ਦਾ ਕੀਮਤੀ ਹੈ। ਐਖੋ ਜੇ ਸਤਿਗੁਰੂ ਜੀ ਲਈ ਪਿਆਰ ਅੰਦਰ ਭਰ ਕੇ ਆਖੋ ਇੱਕ ਦੋ ਵਾਰ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੋਵੰਜਾ ਕੁਰਬਾਨ ਸਾਈ ਆਪਣੇ, ਹੋਵੰਜਾ ਕੁਰਬਾਨ ਸਾਈ ਆਪਣੇ। ਸਤਿਗੁਰੂ ਮਿਹਰਾਂ ਕਰਨ ਸਾਡੇ ਸਾਰਿਆਂ ਦੇ ਅੰਦਰ ਪ੍ਰੇਮਾ ਭਗਤੀ ਅਤੇ ਆਪਣੀ ਨੇੜਤਾ ਦਿਖਾਉਣ, ਇੰਨੀ ਬਚਨ ਪ੍ਰਵਾਨ ਕਰਨੇ। ਕੱਲ੍ਹ ਦਾ ਇੱਕ ਦਿਨ ਹੋਰ ਖਾਤਰੀ ਭਰ ਕੇ ਆਪ ਜੀ ਤੋਂ ਖਿਮਾ ਮੰਗਾਂਗਾ, ਅਸੀਸਾਂ ਦੇਣੀਆਂ। ਸੁਣੋ ਪਿਆਰ ਨਾਲ ਅਖੀਰਲੀਆਂ ਦੋ ਪੰਕਤੀਆਂ ਦਾ ਜਾਪ ਫਿਰ ਫਤਿਹ ਦੀ ਸਾਂਝ ਕਰਾਂਗੇ।
ਕਲ ਕਲੇ ਸਮਿਟੇ ਦੁੱਖ ਸਗਲੇ, ਕਾਟੀ ਜਮਕੀ ਫਾਸਾ, ਕਹੁ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ